ਸੋਚਣ ਲੱਗਿਆ, ਕਹਿੰਦਾ ਦੱਸੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਸਾਨੂੰ ਆਪਣਾ ਇੱਕ ਹੱਥ ਕੱਟ ਕੇ ਦੇ, ਤੈਨੂੰ 5000 ਰੁਪਇਆ ਮਿਲ ਸਕਦਾ। ਕਹਿੰਦਾ ਮਹਾਰਾਜ ਇਹ ਕਿਵੇਂ? ਮੈਂ ਹੱਥ ਕੱਟ ਦਿੱਤਾ ਅਤੇ ਮੈਨੂੰ ਤਾਂ ਕਿਰਿਆ ਕਰਨੀ, ਕੰਮਕਾਰ ਕਰਨਾ ਹੀ ਔਖਾ ਹੋ ਜਾਵੇਗਾ। ਸਤਿਗੁਰੂ ਕਹਿਣ ਲੱਗੇ, ਦੋਵੇਂ ਹੱਥ ਕੱਟ ਕੇ ਦੇ ਦੇਵੇਂ, 10000 ਰੁਪਇਆ ਹੁਣੇ ਤੈਨੂੰ ਦੇ ਸਕਦੇ ਹਾਂ। ਚੁੱਪ। ਕਹਿਣ ਲੱਗੇ, ਤੂੰ ਕਹਿਣਾ ਮੈਨੂੰ ਵਾਹਿਗੁਰੂ ਨੇ ਦਿੱਤਾ ਕੁਝ ਨਹੀਂ, ਅਤੇ ਇਹ ਦਾਤਾਂ ਕਿਸ ਦੀਆਂ ਨੇ? ਇੱਕ ਆ ਨਹੁੰ ਵਰਗਾ ਨਹੁੰ ਨਹੀਂ ਸਾਨੂੰ ਕੋਈ ਦੇ ਸਕਦਾ, ਬਾਕੀ ਸਰੀਰ ਦੇ ਅੰਗਾਂ ਦੀ ਗੱਲ ਤਾਂ ਛੱਡੋ। ਸਤਿਗੁਰੂ ਕਹਿਣ ਲੱਗੇ, ਤੈਨੂੰ ਵਾਹਿਗੁਰੂ ਨੇ ਪੈਰ ਦਿੱਤੇ ਨੇ, ਤੂੰ ਇੱਕ ਪੈਰ ਕੱਟ ਕੇ ਦੇ ਦੇ, ਤੈਨੂੰ 20000 ਰੁਪਇਆ ਦੇ ਦਿੰਦੇ ਹਾਂ। ਦੋਵੇਂ ਕੱਟ ਕੇ ਦੇ ਦੇਵੇਂ, 40000 ਰੁਪਇਆ ਮਿਲ ਸਕਦਾ। ਉਸ ਵੇਲੇ ਰੁਪਈਏ ਦੀ ਕੀਮਤ ਬੜੀ ਹੁੰਦੀ ਸੀ। ਇਹ ਕਹਿਣ ਲੱਗਾ, ਮਹਾਰਾਜ ਇਹ ਤਾਂ ਗੱਲ ਔਖੀ ਹੈ। ਸਤਿਗੁਰੂ ਕਹਿਣ ਲੱਗੇ, ਅੱਛਾ ਇਉਂ ਕਰ, ਇੱਕ ਅੱਖ ਕੱਢ ਕੇ ਦੇ ਦੇ। ਅੱਖ ਦੀ ਕਿੰਨੀ ਕੀਮਤ ਹੈ? ਜਦੋਂ ਕਿਸੇ ਦੀ ਅੱਖ ਜਾਂਦੀ ਰਹੇ ਪਤਾ ਉਦੋਂ ਲੱਗਦਾ ਹੈ, ਪਹਿਲਾਂ ਨਹੀਂ ਅਸੀਂ ਇਸ ਗੱਲ ਨੂੰ ਜਾਣਦੇ। ਸਤਿਗੁਰੂ ਕਹਿਣ ਲੱਗੇ, ਇੱਕ ਅੱਖ ਦੇ ਦੇ, 50000 ਰੁਪਇਆ ਤੈਨੂੰ ਮਿਲ ਸਕਦਾ। ਕਈ ਹੁਣ ਅੱਖਾਂ ਦਾਨ ਕਰਦੇ ਨੇ, ਪਰ ਜਿਉਂਦੇ ਜੀ ਤਾਂ ਅੱਖ ਦੇਣੀ ਬੜੀ ਔਖੀ ਗੱਲ ਹੈ ਨਾ, ਮਰੇ ਤੋਂ ਬਾਅਦ ਤਾਂ ਵੱਖਰੀ ਗੱਲ ਹੈ। ਇਹ ਵਾਹਿਗੁਰੂ ਦੀਆਂ ਦਾਤਾਂ ਨੇ। ਕਹਿਣ ਲੱਗਾ, ਮਹਾਰਾਜ ਇਹ ਤਾਂ ਬਹੁਤ ਔਖੀ ਗੱਲ ਹੈ। ਸਤਿਗੁਰੂ ਕਹਿਣ ਲੱਗੇ, ਚੰਗਾ, ਤੂੰ ਕਹਿੰਦਾ ਮੈਨੂੰ ਦਿੱਤਾ ਕੁਝ ਨਹੀਂ, ਅਤੇ ਤੈਨੂੰ ਵਾਹਿਗੁਰੂ ਨੇ ਸਰੀਰ ਦਿੱਤਾ ਹੈ, ਸਾਰਾ ਕੁਝ ਦਿੱਤਾ ਹੈ, ਲੈ ਤੂੰ ਸਾਨੂੰ ਸਿਰ ਦੇ ਦੇ, ਚਾਹੇ 1 ਲੱਖ ਰੁਪਇਆ ਚਾਹੇ 1 ਕਰੋੜ ਰੁਪਇਆ ਲੈ ਲਵੀਂ, ਗੱਲ ਕਰ। ਜਦੋਂ ਇਹ ਗੱਲ ਆਖੀ ਤਾਂ ਕੋਈ ਜਵਾਬ ਨਹੀਂ। ਸਤਿਗੁਰੂ ਕਹਿਣ ਲੱਗੇ, ਤੂੰ ਇਹ ਕਹਿੰਦਾ ਮੈਨੂੰ ਰੱਬ ਨੇ ਦਿੱਤਾ ਕੁਝ ਨਹੀਂ, ਇਹ ਜਿਹੜੀਆਂ ਦਾਤਾਂ ਨੇ ਕਿਸ ਦੀਆਂ ਨੇ? ਕਦੀ ਸੋਚਿਆ? ਅਸੀਂ ਤਾਂ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਵਾਹਿਗੁਰੂ 'ਤੇ ਗਿਲੇ ਸ਼ਿਕਵੇ ਕਰਦੇ ਰਹਿੰਦੇ ਹਾਂ, ਜਿਨ੍ਹਾਂ ਚੀਜ਼ਾਂ ਦੀ ਕੋਈ ਖਾਸ ਜ਼ਰੂਰਤ ਵੀ ਨਹੀਂ ਹੁੰਦੀ, ਸਾਡਾ ਸਰਦਾ ਵੀ ਹੈ, ਅਤੇ ਫਿਰ ਵੀ ਅਸੀਂ ਕਹਿੰਦੇ ਸਾਨੂੰ ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਪਰ ਜਿਹੜੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਉਹਨਾਂ ਦਾ ਤਾਂ ਸ਼ੁਕਰਾਨਾ ਕਰੀਏ, ਪਰ ਉਹਨਾਂ ਦਾ ਵੀ ਅਸੀਂ ਸ਼ੁਕਰਾਨਾ ਨਹੀਂ ਕਰਦੇ। ਇਹ ਸਾਡੀ ਹਾਲਤ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗਾਵੈ ਕੋ ਦਾਤ ਜਾਣੈ ਨਹੀਂ ਸਾਨ। ਕੋਈ ਗੁਰਮੁਖ ਪਿਆਰਾ ਉਸ ਵਾਹਿਗੁਰੂ ਦੀ ਦਾਤ ਨੂੰ ਮੁੱਖ ਰੱਖ ਕੇ ਉਹਦੀ ਸਿਫਤ ਸਲਾਹ ਨੂੰ ਗਾਉਂਦਾ ਹੈ, ਜਾਣੈ ਨਹੀਂ ਸਾਨ, ਉਸ ਵਾਹਿਗੁਰੂ ਦੀ ਦਾਤ ਨੂੰ ਹੀ ਇੱਕ ਨਿਸ਼ਾਨੀ ਸਮਝਦਾ, ਉਸ ਵਾਹਿਗੁਰੂ ਦੀ ਦਾਤ ਨੂੰ ਹੀ ਉਹਦੀ ਇੱਕ ਪ੍ਰਤੀਕ ਜਾਣਦਾ। ਇਸ ਢੰਗ ਦੇ ਨਾਲ ਕਈ ਗੁਰਮੁਖ ਪਿਆਰੇ ਵਾਹਿਗੁਰੂ ਦੇ ਪਾਸੋਂ ਦਾਤਾਂ ਲੈ ਕੇ ਅਤੇ ਫਿਰ ਉਸਦਾ ਸ਼ੁਕਰਾਨਾ ਕਰਦੇ ਹਨ।
ਗਾਵੈ ਕੋ ਗੁਣ ਵਡਿਆਈ ਆਚਾਰ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗਾਵੈ ਕੋ ਗੁਣ ਵਡਿਆਈ ਆਚਾਰ, ਵੀ ਕੋਈ ਭਾਈ ਐਸੇ ਵੀ ਮਹਾਂਪੁਰਖ ਨੇ, ਉਹ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ। ਕਿਸ ਤਰ੍ਹਾਂ ਗਾਉਂਦੇ ਨੇ? ਵਡਿਆਈਆਂ ਚਾਰ, ਉਸ ਵਾਹਿਗੁਰੂ ਦੀਆਂ ਚਾਰ ਦਾ ਅਰਥ ਹੈ ਸੁੰਦਰ ਵਡਿਆਈਆਂ ਨੂੰ ਤੱਕ ਤੱਕ ਕੇ, ਕਿਉਂਕਿ ਵਾਹਿਗੁਰੂ ਦੀਆਂ ਵਡਿਆਈਆਂ ਬਹੁਤ ਸੁੰਦਰ ਨੇ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ। ਇਹ ਵਾਹਿਗੁਰੂ ਦੀਆਂ ਵਡਿਆਈਆਂ ਸਤਿਗੁਰੂ ਨੇ ਬਿਆਨ ਕੀਤੀਆਂ ਨੇ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ। ਉਹ ਕਰਤਾ ਪਰਮ ਪਿਤਾ ਹੈ, ਉਹ ਕਾਦਰ ਸਮਰੱਥ ਹੈ, ਕਰੀਮ ਕਿਰਪਾਲੂ ਹੈ, ਦੇ ਜੀਆਂ ਰਿਜਕ ਸੰਭਾਏ ਅਤੇ ਸਾਰੇ ਜੀਵਾਂ ਨੂੰ ਰਿਜਕ ਦਿੰਦਾ। ਇਹ ਉਸ ਵਾਹਿਗੁਰੂ ਦੀਆਂ ਵਡਿਆਈਆਂ ਨੇ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ। ਸਾਈ ਕਾਰ ਕਮਾਵਣੀ ਤੁਰਛੋਡੀ ਤਿੰਨਾਂ ਪਾਏ, ਨਾਨਕ ਏਕ ਹੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜੇ ਤਿਸੈ ਰਜਾਏ। ਉਹ ਵਾਹਿਗੁਰੂ ਉਹੀ ਕਰਦਾ ਜੋ ਉਸਦੀ ਰਜਾ ਹੁੰਦੀ, ਉਸਦੀ ਮੌਜ ਹੁੰਦੀ ਹੈ। ਉਹ ਆਪਣੇ ਭਾਣੇ ਦਾ ਖੁਦ ਮਾਲਕ ਹੈ। ਇਹੀ ਤਾਂ ਉਹਦੀ ਵੱਡੀ ਵਡਿਆਈ ਹੈ। ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸੱਚ ਨਿਆਓ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦਾ ਨਾਮ ਸੱਚਾ ਹੈ, ਉਸਦਾ ਨਿਆਂ ਵੀ ਸੱਚਾ ਹੈ। ਇਹ ਉਸ ਵਾਹਿਗੁਰੂ ਦੀ ਵਡਿਆਈ ਹੈ। ਹਜ਼ੂਰ ਕਹਿੰਦੇ ਨੇ ਗਾਵੈ ਕੋ ਗੁਣ ਵਡਿਆਈਆਂ ਚਾਰ, ਬਈ ਕੋਈ ਗੁਰਮੁਖ ਪਿਆਰਾ ਉਸ ਵਾਹਿਗੁਰੂ ਦੀਆਂ ਸੁੰਦਰ ਵਡਿਆਈਆਂ ਨੂੰ ਤੱਕ ਤੱਕ ਕੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਿਹਾ ਹੈ।
ਗਾਵੈ ਕੋ ਵਿਦਿਆ ਬੇਖਮ ਵਿਚਾਰ।
ਹਜ਼ੂਰ ਫਰਮਾਉਂਦੇ ਨੇ ਗਾਵੈ ਕੋ ਵਿਦਿਆ ਬੇਖਮ ਵਿਚਾਰ, ਕੋਈ ਇਸ ਢੰਗ ਦੇ ਨਾਲ ਵਾਹਿਗੁਰੂ ਦੇ ਗੁਣ ਗਾ ਰਿਹਾ ਹੈ ਬਈ ਵਾਹਿਗੁਰੂ ਨੇ ਅਨੇਕ ਪ੍ਰਕਾਰ ਦੀਆਂ ਵਿਦਿਆਵਾਂ ਪੈਦਾ ਕੀਤੀਆਂ ਨੇ। ਵਿਦਿਆ ਤੋਂ ਭਾਵ ਹੈ ਇਲਮ ਦੀ, ਅਤੇ ਉਸ ਵਾਹਿਗੁਰੂ ਨੇ ਅਨੇਕਾਂ ਪ੍ਰਕਾਰ ਦੀਆਂ ਵਿਦਿਆ ਇਲਮ ਪੈਦਾ ਕੀਤੇ ਨੇ, ਜਿਵੇਂ ਜੋਤਿਸ਼ ਵਿਦਿਆ ਹੈ, ਗੁਰਮੁਖੀ ਵਿਦਿਆ ਹੈ, ਅੰਗਰੇਜ਼ੀ ਵਿਦਿਆ ਹੈ, ਹੋਰ ਕਈ ਭਾਸ਼ਾ ਨੇ ਇਹ ਵਿਦਿਆ ਦੇ ਨਾਲ ਹੀ ਸੰਬੰਧ ਰੱਖਦੀਆਂ ਨੇ। ਜਾਂ ਸੰਸਾਰ ਦੇ ਵਿੱਚ 64 ਪ੍ਰਕਾਰ ਦੀ ਵਿਦਿਆ ਮੰਨੀ ਹੋਈ ਹੈ। ਹਜ਼ੂਰ ਕਹਿੰਦੇ ਨੇ ਕਈ ਵਿਦਵਾਨ ਲੋਕ ਜਿਨ੍ਹਾਂ ਨੂੰ ਉਸ ਵਿਦਿਆ ਦਾ ਇਲਮ ਹੁੰਦਾ ਹੈ ਅਤੇ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਗਾਵੈ ਕੋ ਵਿਦਿਆ ਵੇਖਮ ਵਿਚਾਰ, ਉਹ ਵੇਖਮ ਵਿਦਿਆ ਦੀ ਵਿਚਾਰ ਕਰਕੇ ਅਤੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਵੀ ਇਹ ਵਿਦਿਆ ਵੀ ਤਾਂ ਵਾਹਿਗੁਰੂ ਪਰਮੇਸ਼ਰ ਨੇ ਹੀ ਪੈਦਾ ਕੀਤੀ ਹੈ, ਵਿਦਿਆ ਦਾ ਗਿਆਨ ਵੀ ਤਾਂ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੈ। ਇਸ ਲਈ ਜਿਹੜੇ ਵਿਦਵਾਨ ਲੋਕ ਨੇ ਉਹ ਇਸ ਵਿਦਿਆ ਦੇ ਪੱਖ ਤੋਂ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ, ਅਤੇ ਨਾਲ ਹੀ ਇਹ ਗੱਲ ਕਹਿੰਦੇ ਨੇ ਵੇਖਮ ਵਿਚਾਰ, ਇਹ ਜਿਹੜੀ ਅਸਲੀ ਵਿਦਿਆ ਦੀ ਵਿਚਾਰ ਕਰਨੀ ਬਹੁਤ ਔਖੀ ਹੈ। ਤੁਸੀਂ ਕੋਈ ਵੀ ਵਿਦਿਆ ਦਾ ਪੱਖ ਲੈ ਲਓ, ਜਦੋਂ ਉਸਦੀ ਗੰਭੀਰਤਾ ਵਿੱਚ ਵਿਚਾਰ ਕਰਾਂਗੇ ਤਾਂ ਉਸਦਾ ਕੋਈ ਅੰਤ ਨਹੀਂ ਜਾਣਿਆ ਜਾ ਸਕਦਾ। ਇਸ ਲਈ ਉਸ ਵਾਹਿਗੁਰੂ ਦੀ ਇਹ ਇੱਕ ਦਾਤ ਸਮਝ ਕੇ, ਵਿਦਿਆ ਵੀ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ, ਜਿਹੜੇ ਵਿਦਵਾਨ ਲੋਕ ਨੇ ਉਹ ਇਸ ਢੰਗ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ, ਇਸ ਵਿਦਿਆ ਦੀ ਦਾਤ ਨੂੰ ਪ੍ਰਾਪਤ ਕਰਕੇ ਜਿਸ ਦੀ ਵਿਚਾਰ ਕਰਨੀ ਬਹੁਤ ਔਖੀ ਗੱਲ ਹੈ। ਆ ਹੁਣ ਦੇਖੋ, ਜਿਨ੍ਹਾਂ ਨੇ ਕੋਈ ਡਿਗਰੀਆਂ ਲੈਣੀਆਂ ਹੁੰਦੀਆਂ ਨੇ ਅਤੇ ਕਿਵੇਂ ਉਹ ਸਾਰੀ ਸਾਰੀ ਰਾਤ ਅਤੇ ਕਿੰਨਾ ਕਿੰਨਾ ਸਮਾਂ ਉਹਨਾਂ ਨੂੰ ਪੜ੍ਹਨਾ ਪੈਂਦਾ। ਇਹ ਜਿਹੜੀ ਵਿਦਿਆ ਵੇਖਮ ਵਿਦਿਆ ਦੀ ਵਿਚਾਰ ਹੈ, ਇਹ ਵੀ ਤਾਂ ਹਰ ਕੋਈ ਨਹੀਂ ਨਾ ਕਰ ਸਕਦਾ। ਅਤੇ ਜਿਹਨੂੰ ਫਿਰ ਉਹ ਡਿਗਰੀਆਂ ਮਿਲ ਜਾਂਦੀਆਂ ਨੇ, ਕੋਈ PhD ਕਰਦਾ ਹੈ, ਕੋਈ ਹੋਰ ਡਿਗਰੀਆਂ ਲੈਂਦਾ ਹੈ, ਉਹਨੂੰ ਪਤਾ ਵੀ ਉਸ ਵਿਦਿਆ ਦੀ ਵਿਚਾਰ ਕਰਨੀ ਕਿੰਨੀ ਔਖੀ ਹੁੰਦੀ ਹੈ। ਪਰ ਬਈ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ, ਉਹ ਹੈ ਬ੍ਰਹਮ ਵਿਦਿਆ ਦੀ ਹੈ। ਜਿਹੜੀ ਬ੍ਰਹਮ ਵਿਦਿਆ ਦੀ ਵਿਚਾਰ ਕਰਨੀ ਹੈ, ਔਰ ਇਹ ਵੀ ਬਹੁਤ ਵੇਖਮ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਸਾਨੂੰ ਯਾਦ ਰੱਖਣੇ ਚਾਹੀਦੇ ਨੇ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਹੀ ਨਿਜ ਘਰ ਵਾਸਾ ਹੋਏ। ਇਹ ਜਿਹੜੀ ਗੁਰਬਾਣੀ ਦੀ, ਗੁਰਮਤਿ ਦੀ ਵਿਦਿਆ ਦੀ ਵਿਚਾਰ, ਇਹ ਵੀ ਬਹੁਤ ਵੇਖਮ ਹੈ। ਪਦ ਅਰਥ ਕਰ ਲੈਣੇ ਕੋਈ ਬਹੁਤੇ ਔਖੇ ਨਹੀਂ ਜਾਪਦੇ, ਬੇਅੰਤ ਟੀਕੇ ਬਣੇ ਹੋਏ ਨੇ, ਪਰ ਮਹਾਂਪੁਰਖ ਇਹ ਬਚਨ ਕਰਦੇ ਸਨ, ਜਿਸ ਨੂੰ ਗੁਰਬਾਣੀ ਹੀ ਰਾਹ ਦੇਵੇ, ਗੁਰਬਾਣੀ ਹੀ ਅਗਵਾਈ ਦੇਵੇ, ਅਸਲੀ ਗੁਰਬਾਣੀ ਦੀ ਵਿਚਾਰ ਉਹ ਕਰ ਸਕਦੇ। ਗੁਰਬਾਣੀ ਸਾਡਾ ਗੁਰੂ ਹੈ, ਅਤੇ ਗੁਰੂ ਹੀ ਜਿਸ ਨੂੰ ਰਾਹ ਦਿਖਾਉਂਦਾ, ਉਹ ਅਸਲੀ ਵਿਦਿਆ ਦੀ ਵਿਚਾਰ ਕਰਦਾ। ਹਜ਼ੂਰ ਕਹਿੰਦੇ ਨੇ ਗਾਵੈ ਕੋ ਵਿਦਿਆ ਵੇਖਮ ਵਿਚਾਰ, ਵੇਖਮ ਵਿਦਿਆ। ਜਿਵੇਂ ਹੁਣ ਇੱਕ ਨਿਆਏ ਮਤ ਹੈ, ਜਿਵੇਂ 6 ਸ਼ਾਸਤਰ ਆਉਂਦੇ ਨੇ ਨਾ, 6 ਘਰ, 6 ਗੁਰ, 6 ਉਪਦੇਸ਼, ਔਰ ਉਹਨਾਂ ਵਿੱਚੋਂ ਇੱਕ ਨਿਆਏ ਸ਼ਾਸਤਰ ਹੈ ਜਿਸ ਨੂੰ ਤਰਕਵਾਦੀ ਲਿਖਿਆ ਹੈ, ਔਰ ਉਹਦੇ ਵਿੱਚ ਐਸੀਆਂ ਉਕਤੀਆਂ ਜੁਕਤੀਆਂ ਨੇ ਔਰ ਇੰਨੀਆਂ ਵੇਖਮ ਨੇ, ਉਹਨਾਂ ਨੂੰ ਪੜ੍ਹਨਾ ਵੀ ਬਹੁਤ ਔਖੀ ਗੱਲ ਹੈ। ਤੁਸੀਂ ਤਰਕ ਸ਼ਾਸਤਰ ਜੇ ਕਿਸੇ ਨੇ ਪੜ੍ਹਿਆ ਤਾਂ ਪੜ੍ਹ ਕੇ ਦੇਖ ਲਵੋ, ਇੱਕ ਨਿਆਏ ਸ਼ਾਸਤਰ ਹੈ, ਪੁਰਾਣਾ ਫਲਸਫਾ, ਬਹੁਤ ਪੜ੍ਹਨਾ ਔਖਾ ਹੈ। ਹਜ਼ੂਰ ਕਹਿੰਦੇ ਨੇ ਗਾਵੈ ਕੋ ਵਿਦਿਆ ਵੇਖਾਂ ਵਿਚਾਰ, ਇੱਕ ਤਰਕ ਸੰਗ੍ਰਹਿ ਨਾਮ ਦਾ ਛੋਟਾ ਜਿਹਾ ਪੁਸਤਕ ਹੈ, ਮਹਾਂਪੁਰਖਾਂ ਨੇ ਜਦੋਂ ਸਾਨੂੰ ਪੜ੍ਹਾਇਆ ਉਹਦੇ ਵਿੱਚ ਵੀ ਇੰਨੇ ਪਦ ਪਦਾਰਥ ਕਠਿਨ ਸਨ, ਜਿਨ੍ਹਾਂ ਨੂੰ ਪੜ੍ਹਨਾ ਸਮਝਣਾ ਹਰ ਸਾਧਾਰਨ ਮਨੁੱਖ ਦੇ ਲਈ ਬਹੁਤ ਔਖੀ ਗੱਲ ਸੀ। ਇੱਕ ਵਾਰੀ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਸਾਨੂੰ ਪੜ੍ਹਾ ਰਹੇ ਸਨ, ਅਤੇ ਲੁਧਿਆਣੇ ਤੋਂ 2 ਪ੍ਰੋਫੈਸਰ ਆ ਗਏ, ਅਤੇ ਜਦੋਂ ਉਹਨਾਂ ਨੇ ਬੈਠ ਕੇ ਸੁਣਿਆ ਕੁਝ ਸਮਾਂ, ਉਹ ਹੈਰਾਨ ਹੋ ਗਏ। ਕਹਿੰਦੇ ਅਸੀਂ PhD ਦੀਆਂ ਡਿਗਰੀਆਂ ਕੀਤੀਆਂ, ਪਰ ਆਹ ਵਿਸ਼ਾ ਤਾਂ ਸਾਡੇ ਵੀ ਵਿਦਿਆ ਵਿੱਚ ਨਹੀਂ ਆਇਆ ਜੋ ਤੁਸੀਂ ਪੜ੍ਹਾ ਰਹੇ ਹੋ, ਕਿਉਂਕਿ ਵਿਦਿਆ ਪਰੇ ਤੋਂ ਪਰੇ ਨੇ। ਗਾਵੈ ਕੋ ਵਿਦਿਆ ਵੇਖਮ ਵਿਚਾਰ, ਕੋਈ ਇਸ ਪੱਖ ਤੋਂ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਿਹਾ ਹੈ, ਉਸ ਨੂੰ ਵਾਹਿਗੁਰੂ ਨੇ ਵਿਦਿਆ ਦੀ ਦਾਤ ਬਖਸ਼ੀ ਹੈ, ਅਤੇ ਉਸ ਵਿੱਦਿਆ ਦੇ ਵਿਖਮ ਵਿਚਾਰ ਨੂੰ ਸਮਝ ਕੇ ਗ੍ਰਹਿਣ ਕਰਕੇ ਉਸ ਢੰਗ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਿਹਾ ਹੈ।
ਗਾਵੈ ਕੋ ਸਾਜ ਕਰੇ ਤਨ ਖੇ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗਾਵੈ ਕੋ ਸਾਜ ਕਰੇ ਤਨ ਖੇ, ਵੀ ਕੋਈ ਇਸ ਢੰਗ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਿਹਾ ਹੈ ਕਿ ਉਹ ਵਾਹਿਗੁਰੂ ਆਪ ਹੀ ਸਾਡੇ ਤਨ ਸਰੀਰ ਨੂੰ ਸਾਜਦਾ ਹੈ, ਸਿਰਜਦਾ ਹੈ, ਘੜਦਾ ਹੈ, ਬਣਾਉਂਦਾ ਹੈ। ਕਰੇ ਤਨ ਖੇਹੇ, ਫਿਰ ਉਸਨੂੰ ਖੇਹ ਵੀ ਬਣਾ ਦਿੰਦਾ। ਸਤਿਗੁਰੂ ਦੇ ਬਚਨ ਹੈ, ਪੰਜ ਤੱਤ ਕੋ ਤਨ ਰਚਿਓ, ਜਾਨਹੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਪੰਜਾਂ ਤੱਤਾਂ ਤੋਂ ਸਾਡੇ ਸਰੀਰ ਨੂੰ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਸਾਜਦਾ ਹੈ, ਅਤੇ ਫਿਰ ਉਸੇ ਸਰੀਰ ਨੂੰ ਫਿਰ ਖੇਹ ਦੇ ਵਿੱਚ ਵੀ ਮਿਲਾ ਦਿੰਦਾ। ਇਹ ਵੀ ਤਾਂ ਇੱਕ ਵਾਹਿਗੁਰੂ ਪਰਮੇਸ਼ਰ ਦੀ ਮਹਾਨ ਕੁਦਰਤ ਹੈ। ਇੱਕ ਪਾਸੇ ਸਰੀਰ ਬਣਦੇ ਨੇ, ਦੂਜੇ ਪਾਸੇ ਖੇਹ ਹੋਈ ਜਾਂਦੇ ਨੇ। ਕੋਈ ਇਸ ਢੰਗ ਦੇ ਨਾਲ ਵੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ ਰਿਹਾ ਹੈ, ਕਿਉਂਕਿ ਪਹਿਲਾਂ ਸਰੀਰ ਨੂੰ ਬਣਾਉਣਾ ਅਤੇ ਫਿਰ ਉਸਨੂੰ ਨਾਸ ਕਰਨਾ, ਇਹ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ, ਉਹਦੇ ਹੁਕਮ ਦੀ ਖੇਡ ਹੈ। ਸਤਿਗੁਰੂ ਦੇ ਬਚਨ ਹੈ, ਆਵਤ ਕਿਨੈ ਨਾ ਰੱਖਿਆ, ਜਾਵਤ ਕਿਉਂ ਰੱਖਿਆ ਜਾਏ। ਜਦੋਂ ਕੋਈ ਬੱਚਾ ਜਨਮ ਲੈਂਦਾ ਹੈ, ਜਦੋਂ ਉਸਦਾ ਸਮਾਂ ਪੂਰਾ ਹੋ ਜਾਵੇ, ਕੋਈ ਉਸਨੂੰ ਰੋਕ ਨਹੀਂ ਸਕਦਾ। ਅਤੇ ਜੇ ਆਉਂਦੇ ਹੋਏ ਨੂੰ ਅਸੀਂ ਨਹੀਂ ਰੋਕ ਸਕੇ, ਤਾਂ ਜਾਣ ਵੇਲੇ ਅਸੀਂ ਕਿਸੇ ਨੂੰ ਕਿਵੇਂ ਰੋਕ ਸਕਦੇ ਹਾਂ? ਵਾਰੀ ਆਪੋ ਆਪਣੀ, ਕੋਈ ਨਾ ਬੰਧਾ ਤੀਰ। ਇਸ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਵਾਰ ਵਾਰ ਇਹ ਗੱਲ ਸਮਝਾਈ ਹੈ ਕਿ ਜੋ ਵੀ ਕੁਛ ਹੋ ਰਿਹਾ ਹੈ ਨਾ, ਇਹ ਵਾਹਿਗੁਰੂ ਦੀ ਆਪਣੀ ਖੇਡ ਹੈ, ਇਹ ਉਸਦਾ ਆਪਣਾ ਪਾਣਾ ਹੈ, ਇਹ ਉਸਦੀ ਰਜ਼ਾ ਹੈ। ਜੰਮਣ ਮਰਨ ਹੁਕਮ ਹੈ, ਪਾਣਾ ਆਵੇ ਜਾਏ। ਹਜ਼ੂਰ ਕਹਿੰਦੇ ਨੇ, ਕੋਈ ਇਸ ਢੰਗ ਦੇ ਨਾਲ ਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਡੇ ਤਨ ਨੂੰ ਸਾਜਦਾ ਹੈ, ਸਰੀਰ ਨੂੰ ਬਣਾਉਂਦਾ ਹੈ, ਅਤੇ ਫਿਰ ਇਸ ਨੂੰ ਖੇਹ ਕਰ ਦਿੰਦਾ ਹੈ। ਇਹ ਵੀ ਵਾਹਿਗੁਰੂ ਪਰਮੇਸ਼ਰ ਦੀ ਅਸਚਰਜ ਖੇਡ ਹੈ।
ਗਾਵੈ ਕੋ ਜੀ ਲੈ ਫਿਰ ਦੇ।
ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਗਾਵੈ ਕੋ ਜੀ ਲੈ ਫਿਰ ਦੇ। ਕੋਈ ਇਸ ਢੰਗ ਦੇ ਨਾਲ ਵਾਹਿਗੁਰੂ ਦੇ ਗੁਣ ਗਾ ਰਿਹਾ ਹੈ ਕਿ ਉਹ ਵਾਹਿਗੁਰੂ ਜੀ ਲੈ, ਸਾਨੂੰ ਜਿੰਦ ਜਾਨ ਦਿੰਦਾ ਵੀ ਹੈ, ਲੈ ਅਤੇ ਫਿਰ ਲੈ ਵੀ ਲੈਂਦਾ, ਲੈ ਕੇ ਫਿਰ ਦੇ, ਫਿਰ ਦੁਬਾਰਾ ਮੁੜ ਕੇ ਦੇ ਦਿੰਦਾ। ਇਹ ਵੀ ਤਾਂ ਇੱਕ ਸਰਜ ਬਾਤ ਹੈ ਨਾ। ਹੁਣ ਇੱਕ ਪਾਸੇ ਕੋਈ ਮਨੁੱਖ ਚੜ੍ਹਾਈ ਕਰਦਾ ਹੈ, ਅਤੇ ਦੂਸਰੇ ਪਾਸੇ ਉਹਨੂੰ ਨਵਾਂ ਜਨਮ ਅਤੇ ਨਵਾਂ ਸਰੀਰ ਮਿਲ ਜਾਂਦਾ। ਇਸ ਢੰਗ ਦੇ ਨਾਲ ਵਾਹਿਗੁਰੂ ਸਰੀਰ ਨੂੰ ਜਿੰਦ ਜਾਨ ਅਤੇ ਜਿੰਦ ਨੂੰ ਸਰੀਰ ਕਿਵੇਂ ਦਿੰਦਾ ਹੈ, ਇਹ ਉਸ ਵਾਹਿਗੁਰੂ ਦੀ ਖੇਡ ਹੈ, ਸਾਨੂੰ ਨਹੀਂ ਇਸ ਬਾਰੇ ਪਤਾ ਲੱਗਦਾ। ਹਜ਼ੂਰ ਕਹਿੰਦੇ ਨੇ, ਗਾਵੈ ਕੋ ਜੀ ਲੈ ਫਿਰ ਦੇਹ। ਕੋਈ ਇਸ ਢੰਗ ਦੇ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ ਕਿ ਉਹ ਪਰਮਾਤਮਾ ਸਾਨੂੰ ਜੀਵ ਦਿੰਦਾ ਹੈ ਅਤੇ ਲੈ ਕੇ ਦੇ ਕੇ ਫਿਰ ਵਾਪਸ ਲੈ ਲੈਂਦਾ ਅਤੇ ਲੈ ਕੇ ਫਿਰ ਦਿੰਦਾ। ਇਸ ਢੰਗ ਦੇ ਨਾਲ ਉਹ ਵਾਰ ਵਾਰ ਮਨੁੱਖ ਨੂੰ ਸਰੀਰ ਵੀ ਦਿੰਦਾ ਅਤੇ ਜੀਵਨ ਵੀ ਦਿੰਦਾ ਹੈ। ਜਿੰਨਾ ਚਿਰ ਤੱਕ ਅਸੀਂ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਕੇ ਉਹਦੇ ਵਿੱਚ ਲੀਨ ਨਹੀਂ ਹੋ ਜਾਂਦੇ, ਉਨ੍ਹਾਂ ਚਿਰ ਤੱਕ ਵਾਰ ਵਾਰ ਸਾਨੂੰ ਸਰੀਰ ਵੀ ਮਿਲਦਾ ਰਹਿੰਦਾ ਹੈ ਅਤੇ ਜਿੰਦ ਜਾਨ ਵੀ ਸਾਨੂੰ ਮਿਲਦੀ ਰਹਿੰਦੀ ਹੈ। ਕਈ ਵਾਰੀ ਮਨੁੱਖ ਜੋਨੀ ਦੇ ਵਿੱਚ ਸਾਨੂੰ ਸਰੀਰ ਮਿਲ ਜਾਂਦਾ ਹੈ ਅਤੇ ਕਈ ਵਾਰੀ ਪਸ਼ੂ ਪੰਛੀਆਂ ਦੇ ਵੀ ਸਰੀਰ ਸਾਨੂੰ ਧਾਰਨ ਕਰਨੇ ਪੈਂਦੇ ਨੇ। ਇਹ ਵੀ ਤਾਂ ਵਾਹਿਗੁਰੂ ਦੀ ਅਸਚਰਜ ਖੇਡ ਹੀ ਹੈ ਨਾ, ਅਤੇ ਉਹ ਸਰੀਰ ਨੂੰ ਵੀ ਆਪ ਹੀ ਸਾਜਦਾ ਅਤੇ ਖੇਹ ਕਰ ਦਿੰਦਾ ਅਤੇ ਜਿੰਦ ਵੀ ਆਪ ਹੀ ਦਿੰਦਾ ਅਤੇ ਫਿਰ ਆਪ ਹੀ ਲੈ ਲੈਂਦਾ ਹੈ।
ਗਾਵੈ ਕੋ ਜਾਪੈ ਦਿਸੈ ਦੂਰ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਭਾਈ ਇਸ ਢੰਗ ਦੇ ਨਾਲ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਜਾਪੈ ਦਿਸੈ ਦੂਰ, ਉਹ ਕਹਿੰਦਾ ਵੀ ਪਰਮਾਤਮਾ ਬਹੁਤ ਦੂਰ ਦਿਸਦਾ ਪ੍ਰਤੀਤ ਹੁੰਦਾ ਹੈ। ਅਕਸਰ ਇਹ ਸਾਡੇ ਸਾਰਿਆਂ ਦਾ ਹੀ ਐਸਾ ਇੱਕ ਖਿਆਲ ਬਣਿਆ ਹੋਇਆ ਹੈ, ਅਸੀਂ ਜਦੋਂ ਕੋਈ ਪਰਮਾਤਮਾ ਦੀ ਗੱਲ ਕਰਦੇ ਹਾਂ, ਕੋਈ ਉਸ ਰੱਬ ਦੇ ਘਰ ਦੀ ਗੱਲ ਕਰਦੇ ਹਾਂ, ਅਤੇ ਸਾਡਾ ਜਿਹੜਾ ਵਿਸ਼ਵਾਸ ਉਹ ਇਹੀ ਬਣਿਆ ਹੋਇਆ ਵੀ ਪਰਮੇਸ਼ੁਰ ਬਹੁਤ ਦੂਰ ਹੈ ਸਾਥੋਂ। ਆਪਾਂ ਛੋਟੇ ਬੱਚਿਆਂ ਨੂੰ ਵੀ ਜਦੋਂ ਪੁੱਛੀਏ ਨਾ ਰੱਬ ਕਿੱਥੇ ਹੈ, ਤਾਂ ਉਹ ਆਕਾਸ਼ ਵੱਲ ਉਂਗਲ ਕਰਨਗੇ ਵੀ ਉਹ ਬੜੀ ਦੂਰ ਹੈ, ਕਿਉਂਕਿ ਅਸੀਂ ਉਹਨੂੰ ਉਸੇ ਤਰ੍ਹਾਂ ਸਮਝਾਇਆ ਹੁੰਦਾ ਵੀ ਰੱਬ ਬੜੀ ਦੂਰ ਹੈ। ਪਰ ਜਿੱਥੋਂ ਤੱਕ ਗੁਰਮਤਿ ਦਾ ਸਿਧਾਂਤ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੱਲ ਆਖੀ ਹੈ, ਨੇੜੇ ਨਾਹੀਂ ਦੂਰ ਨਿਜ ਆਤਮਾ ਰਹਿਆ ਭਰਪੂਰ। ਉਹ ਪਰਮਾਤਮਾ ਨਾ ਨੇੜੇ ਹੈ ਅਤੇ ਨਾ ਹੀ ਦੂਰ ਹੈ, ਉਹ ਤਾਂ ਆਤਮਾ ਸਰੂਪ ਹੋ ਕੇ ਸਭ ਦੇ ਅੰਦਰ ਪਰਿਪੂਰਨ ਹੋ ਰਿਹਾ ਹੈ। ਜਿਹੜੇ ਇਹ ਗੱਲ ਕਹਿੰਦੇ ਨੇ ਨਾ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਕੋਈ ਕਹਿੰਦਾ ਰੱਬ ਨੇੜੇ ਹੈ, ਕੋਈ ਕਹਿੰਦਾ ਰੱਬ ਦੂਰ ਹੈ, ਇਹ ਤਾਂ ਗੱਲ ਇਸ ਤਰ੍ਹਾਂ ਦੀ ਹੈ ਜਲ ਕੀ ਮਾਛਲੀ ਮਾਛਲੀ ਚੜ੍ਹੇ ਖਜੂਰ। ਜਿਵੇਂ ਕੋਈ ਇਹ ਗੱਲ ਆਖੇ ਵੀ ਇਹ ਪਾਣੀ ਵਿੱਚ ਰਹਿਣ ਵਾਲੀ ਮੱਛੀ ਇਹ ਖਜੂਰ 'ਤੇ ਚੜ੍ਹ ਗਈ। ਉਹ ਕਹਿੰਦੇ ਨੇ ਇੱਕ ਆਮ ਕਿਸੇ ਨੇ ਜੋਕ ਬਣਾਇਆ, ਕਹਿੰਦੇ ਵੀ ਕੁਛ ਅਮਲੀ ਸੀ ਦਰਿਆ ਦੇ ਕੰਢੇ 'ਤੇ ਸੈਰ ਕਰਨ ਵਾਸਤੇ ਚਲੇ ਗਏ, ਅਤੇ ਇੱਕ ਅਮਲੀ ਨੇ ਗੱਲ ਕੀਤੀ, ਕਹਿਣ ਲੱਗਾ ਜੇ ਦਰਿਆ ਨੂੰ ਅੱਗ ਲੱਗ ਜਾਵੇ ਮੱਛੀਆਂ ਕਿੱਥੇ ਜਾਣ, ਅਤੇ ਦੂਸਰਾ ਕੋਲੇ ਬੈਠਾ ਕਹਿਣ ਲੱਗਾ ਜਿਹੜੇ ਦਰਖਤ ਨੇ ਇਹਨਾਂ 'ਤੇ ਚੜ੍ਹ ਜਾਣਗੀਆਂ, ਵੀ ਨਾ ਤਾਂ ਦਰਿਆ ਨੂੰ ਅੱਗ ਲੱਗਣੀ ਸੀ ਅਤੇ ਨਾ ਹੀ ਮੱਛੀਆਂ ਨੇ ਦਰਖਤਾਂ 'ਤੇ ਚੜ੍ਹਨਾ ਸੀ, ਕਹਿਣ ਦੀ ਗੱਲ ਸੀ। ਇਉਂ ਜਿਹੜੀ ਇਹੋ ਜਿਹੀ ਬਹਿਸ ਕਰਨੀ ਹੈ ਵੀ ਉਹ ਪਰਮੇਸ਼ੁਰ ਦੂਰ ਹੈ ਜਾਂ ਨੇੜੇ ਹੈ, ਬਈ ਇਹ ਕੋਈ ਬਹੁਤੀ ਕੋਈ ਅਕਲਮੰਦੀ ਵਾਲੀ ਗੱਲ ਨਹੀਂ। ਗੁਰਮਤਿ ਦਾ ਸਿਧਾਂਤ ਹੈ, ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਪਰ ਸਤਿਗੁਰੂ ਹੁਣ ਉਸ ਢੰਗ ਦੇ ਨਾਲ ਬਿਆਨ ਕਰ ਰਹੇ ਨੇ ਵੀ ਕੋਈ ਕਿਵੇਂ ਪਰਮਾਤਮਾ ਦੇ ਗੁਣ ਗਾ ਰਿਹਾ ਹੈ। ਗਾਵੈ ਕੋ ਜਾਪੈ ਦਿਸੈ ਦੂਰ, ਕੋਈ ਇਸ ਢੰਗ ਦੇ ਨਾਲ ਪਰਮਾਤਮਾ ਦੇ ਗੁਣ ਗਾ ਰਿਹਾ ਹੈ ਕਿ ਉਹ ਪਰਮਾਤਮਾ ਬਹੁਤ ਦੂਰ ਹੈ, ਜਿਹਨੂੰ ਦੂਰ ਦਿਸਦਾ ਹੈ ਅਤੇ ਦੂਰ ਹੀ ਪ੍ਰਤੀਤ ਹੁੰਦਾ ਹੈ, ਉਹ ਇਸ ਢੰਗ ਦੇ ਨਾਲ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਜਿਵੇਂ ਹੁਣ ਆਮ ਤੌਰ 'ਤੇ ਜਿਹੜੇ ਦੋ ਮਜ਼ਹਬ ਵੱਡੇ ਮੰਨੇ ਗਏ ਨੇ, ਇੱਕ ਹਿੰਦੂ ਧਰਮ ਹੈ, ਦੂਸਰਾ ਮੁਸਲਮਾਨ। ਜਿਹੜੇ ਹਿੰਦੂ ਧਰਮ ਵਾਲੇ ਲੋਕ ਨੇ ਉਹ ਵੀ ਉਸ ਅਕਾਲ ਪੁਰਖ ਨੂੰ ਬ੍ਰਹਮ ਲੋਕ ਦਾ ਵਾਸੀ ਮੰਨਦੇ ਨੇ, ਜਿਹੜਾ ਬ੍ਰਹਮ ਲੋਕ ਹੈ, ਔਰ ਉਹ ਕਹਿੰਦੇ ਨੇ ਇਸ ਧਰਤੀ ਤੋਂ ਉੱਪਰ ਸੱਤਵਾਂ ਲੋਕ ਉਸ ਨੂੰ ਮੰਨਿਆ ਗਿਆ, ਉਹਦੀ ਕਲਪਨਾ ਕੀਤੀ ਗਈ ਹੈ ਵੀ ਇਸ ਧਰਤੀ ਤੋਂ ਸੱਤਵਾਂ ਮੰਡਲ ਹੈ ਜਿੱਥੇ ਕਹਿੰਦੇ ਉਹ ਪਰਮੇਸ਼ਰ ਰਹਿੰਦਾ। ਗਾਵੈ ਕੋ ਜਾਪੈ ਦਿਸੈ ਦੂਰ, ਇਸ ਢੰਗ ਦੇ ਨਾਲ ਉਹ ਪਰਮਾਤਮਾ ਦੇ ਗੁਣ ਗਾਉਂਦੇ ਨੇ ਵੀ ਉਹ ਬੈਕੁੰਠ ਦੇ ਵਿੱਚ ਬ੍ਰਹਮ ਲੋਕ ਦੇ ਵਿੱਚ ਵੱਸ ਰਿਹਾ ਹੈ। ਦੂਸਰੇ ਪਾਸੇ ਜਿਹੜੇ ਮੁਸਲਮਾਨ ਨੇ, ਜਿਵੇਂ ਉਹਨਾਂ ਦੇ ਪੀਰਾਂ ਪੈਗੰਬਰਾਂ ਨੇ ਅਨੁਭਵ ਕੀਤਾ ਅਤੇ ਉਹ ਵੀ ਕਹਿੰਦੇ ਨੇ ਉਹ ਖੁਦਾ ਸੱਤਵੀਂ ਅਰਸ਼ ਦੇ ਵਿੱਚ ਰਹਿੰਦਾ ਜਾਂ ਨੌਵੀਂ ਅਰਸ਼ ਦੇ ਵਿੱਚ ਰਹਿੰਦਾ। ਇਹ ਮੁਸਲਮਾਨਾਂ ਦੀਆਂ ਵੱਖੋ ਵੱਖਰੀਆਂ ਧਾਰਨਾਵਾਂ ਨੇ, ਕੋਈ ਸੱਤਵੀਂ ਅਰਸ਼ ਦਾ ਵਾਸੀ ਰੱਬ ਨੂੰ ਮੰਨਦਾ, ਕੋਈ ਨੌਵੀਂ ਅਰਸ਼ ਦਾ ਵਾਸੀ ਉਹਨੂੰ ਮੰਨਦਾ। ਪਰ ਬਈ ਗੁਰਮਤਿ ਨੇ ਸਾਰੇ ਇਹਨਾਂ ਸਿਧਾਂਤਾਂ ਨੂੰ ਖੰਡਨ ਹੀ ਕੀਤਾ। ਹਜ਼ੂਰ ਕਹਿੰਦੇ ਨੇ ਗਾਵੈ ਕੋ ਜਾਪੈ ਦਿਸੈ ਦੂਰ, ਬਈ ਕੋਈ ਉਸ ਪਰਮਾਤਮਾ ਦੇ ਇਸ ਢੰਗ ਦੇ ਨਾਲ ਗੁਣ ਗਾਉਂਦਾ ਹੈ, ਉਹ ਕਹਿੰਦੇ ਪਰਮਾਤਮਾ ਬੜੀ ਦੂਰ ਹੈ, ਬੜੀ ਦੂਰ ਦਿਸ ਰਿਹਾ ਹੈ ਅਤੇ ਬੜੀ ਦੂਰ ਪ੍ਰਤੀਤ ਹੋ ਰਿਹਾ ਹੈ, ਇਸ ਢੰਗ ਦੇ ਨਾਲ ਉਹ ਪਰਮਾਤਮਾ ਦੇ ਗੁਣ ਗਾਈ ਜਾ ਰਿਹਾ ਹੈ।
ਗਾਵੈ ਕੋ ਵੇਖੈ ਹਾਦਰਾ ਹਜ਼ੂਰ।
ਹਜ਼ੂਰ ਫਰਮਾਉਂਦੇ ਨੇ ਕਈ ਐਸੇ ਵੀ ਮਹਾਂਪੁਰਖ ਨੇ ਉਹ ਇਸ ਢੰਗ ਦੇ ਨਾਲ ਹੀ ਪਰਮਾਤਮਾ ਦੇ ਗੁਣ ਗਾਉਂਦੇ ਹਨ। ਗਾਵੈ ਕੋਈ ਇਸ ਢੰਗ ਦੇ ਨਾਲ ਗੁਣ ਗਾਉਂਦਾ ਹੈ, ਵੇਖੈ ਹਾਦਰਾ ਹਜ਼ੂਰ, ਉਸ ਵਾਹਿਗੁਰੂ ਪਰਮੇਸ਼ਰ ਨੂੰ ਹਾਦਰਾ ਹਜ਼ੂਰ ਹਾਜ਼ਰ ਨਾਜ਼ਰ ਸਮਝ ਕੇ, ਨੇੜੇ ਤੋਂ ਨੇੜੇ ਸਮਝ ਕੇ ਬਈ ਉਹ ਵਾਹਿਗੁਰੂ ਸਾਡੇ ਨਾਲ ਵੱਸ ਰਿਹਾ ਹੈ, ਸਦਾ ਅੰਗ ਸੰਗੇ ਅਭੰਗੰਗ ਬਪੂਤੇ, ਇਸ ਢੰਗ ਦੇ ਨਾਲ ਉਹ ਪਰਮਾਤਮਾ ਦੇ ਗੁਣ ਗਾ ਰਿਹਾ ਹੈ। ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ ਭਾਈ ਘਨੱਈਆ ਜੀ ਦਾ, ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਗੁਰਮਤਿ ਦੀ ਸਿੱਖਿਆ ਧਾਰਨ ਕੀਤੀ, ਫਿਰ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਉਹ ਜਲ ਛਕਾਉਣ ਦੀ ਸੇਵਾ ਕਰਦੇ ਸਨ, ਔਰ ਉਹਨਾਂ 'ਤੇ ਇੰਨੀ ਸਤਿਗੁਰੂ ਦੀ ਕਿਰਪਾ ਹੋਈ ਔਰ ਉਹਨਾਂ ਨੂੰ ਹਰ ਵੇਲੇ ਪਾਣੀ ਪਿਆਉਂਦੇ ਹੀ ਦੇਖਿਆ ਜਾਂਦਾ ਸੀ। ਉੱਧਰੋਂ ਦੁਸ਼ਮਣਾਂ ਦੇ ਨਾਲ ਜੰਗ ਸ਼ੁਰੂ ਹੋ ਗਿਆ, ਤੁਰਕਾਂ ਅਤੇ ਪਹਾੜੀ ਰਾਜਿਆਂ ਦੀ ਫੌਜ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਹੈ ਅਤੇ ਪਰ ਭਾਈ ਘਨੱਈਆ ਜੀ ਮੋਢੇ ਉੱਤੇ ਪਾਣੀ ਦੀ ਮਸ਼ਕ ਲੈ ਕੇ ਅਤੇ ਹੱਥ ਵਿੱਚ ਚਿੱਟਾ ਝੰਡਾ ਨਿਸ਼ਾਨ ਲੈ ਕੇ ਉਹ ਮੈਦਾਨੇ ਜੰਗ ਵਿੱਚ ਨਿਕਲਦੇ ਨੇ ਅਤੇ ਪਹਿਲਾਂ ਸਿੰਘਾਂ ਨੂੰ ਪਾਣੀ ਪਿਆਉਂਦੇ ਨੇ, ਫਿਰ ਤੁਰਕਾਂ ਦੇ ਮੋਰਚਿਆਂ ਵਿੱਚ ਚਲੇ ਜਾਂਦੇ ਨੇ, ਉਹਨਾਂ ਨੂੰ ਜਲ ਛਕਾਉਣ ਲੱਗ ਜਾਂਦੇ ਨੇ ਕਿਧਰੇ ਪਹਾੜੀਆਂ ਨੂੰ। ਹੁਣ ਜਦੋਂ ਇਹ ਗੱਲ ਹੋਈ ਤਾਂ ਗੁਰੂ ਮਹਾਰਾਜ ਕੋਲ ਸ਼ਿਕਾਇਤ ਚਲੀ ਗਈ। ਕਲੀਆਂ ਵਾਲੇ ਪਾਤਸ਼ਾਹ ਨੇ ਭਾਈ ਘਨੱਈਆ ਜੀ ਨੂੰ ਪੁੱਛਿਆ ਵੀ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ। ਭਾਈ ਘਨੱਈਆ ਜੀ ਦੀ ਅੱਖਾਂ ਵਿੱਚ ਅੱਥਰੂ ਆ ਗਏ, ਕਹਿਣ ਲੱਗੇ ਮਹਾਰਾਜ ਇਹ ਕਿਵੇਂ ਹੋ ਸਕਦਾ ਹੈ? ਤਾਂ ਸਤਿਗੁਰੂ ਕਹਿਣ ਲੱਗੇ ਆ ਸਿੰਘ ਆਖਦੇ ਨੇ ਵੀ ਤੁਸੀਂ ਤੁਰਕਾਂ ਅਤੇ ਪਹਾੜੀਆਂ ਨੂੰ ਪਾਣੀ ਪਿਆਉਂਦੇ ਹੋ। ਤਾਂ ਭਾਈ ਘਨੱਈਆ ਜੀ ਨੇ ਉਸ ਵੇਲੇ ਹੱਥ ਜੋੜੇ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰੇ 'ਤੇ ਐਸੀ ਆਪ ਜੀ ਦੀ ਕਿਰਪਾ ਹੋਈ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਮਹਾਰਾਜ ਮੈਂ ਕਿਸੇ ਦੁਸ਼ਮਣ ਨੂੰ ਜਾਂ ਕਿਸੇ ਹੋਰ ਨੂੰ ਪਾਣੀ ਨਹੀਂ ਪਿਆਉਂਦਾ, ਮੈਂ ਤਾਂ ਜਿੱਧਰ ਵੀ ਦੇਖਦਾ ਹਾਂ ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਅੱਖਾਂ ਵਿੱਚ ਜਿੰਨਾ ਵੀ ਨੂਰ ਹੈ ਜਲਵਾ ਹੈ ਉਹ ਮੈਨੂੰ ਤੁਹਾਡਾ ਨਜ਼ਰ ਆ ਰਿਹਾ ਹੈ, ਸਾਰਿਆਂ ਵਿੱਚ ਰੂਹ ਆਤਮਾ ਤੁਹਾਡੀ ਪ੍ਰਤੀਤ ਹੋ ਰਹੀ ਹੈ, ਇਸ ਲਈ ਮਹਾਰਾਜ ਮੈਂ ਕਿਸੇ ਨੂੰ ਪਾਣੀ ਨਹੀਂ ਪਿਆਉਂਦਾ, ਮੈਂ ਤਾਂ ਤੁਹਾਡੇ ਮੂੰਹ ਦੇ ਵਿੱਚ ਹੀ ਜਲ ਪਾਉਂਦਾ ਹਾਂ। ਗਾਵੈ ਕੋ ਵੇਖੈ ਹਾਦਰਾ ਹਦੂਰੇ, ਬਹੁਤ ਉੱਚੀ ਅਵਸਥਾ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਭਾਈ ਘਨੱਈਆ ਜੀ ਦੀ ਐਸੀ ਬ੍ਰਹਮ ਗਿਆਨ ਦੀ ਅਵਸਥਾ ਸੀ। ਹਜ਼ੂਰ ਕਹਿੰਦੇ ਗਾਵੈ ਕੋ ਵੇਖੈ ਹਾਦਰਾ ਹਦੂਰ, ਕੋਈ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੇ ਨਾਲ ਵਸਦਾ ਸਮਝ ਕੇ ਅਤੇ ਉਹਦੇ ਗੁਣਾਂ ਨੂੰ ਗਾ ਰਿਹਾ ਹੈ।
ਕਥਨਾ ਕਥੀ ਨ ਆਵੈ ਤੋਟ,
ਇੱਕ ਪਾਸੇ ਤਾਂ ਪਰਮਾਤਮਾ ਨੂੰ ਗਾਉਂਦੇ ਨੇ ਅਤੇ ਦੂਸਰੇ ਪਾਸੇ ਭਾਈ ਜਿਹੜੇ ਹੋਰ ਵਿਦਵਾਨ ਨੇ ਉਹ ਕਥਾ ਵਿਖਿਆਨ ਰਾਹੀਂ ਵੀ ਉਸ ਪਰਮਾਤਮਾ ਦੀ ਵਾਰਤਾ ਲੋਕਾਂ ਨੂੰ ਸੁਣਾਉਂਦੇ ਹਨ ਕਿ ਕਥਨ ਕਰਨ ਦੇ ਨਾਲ ਵੀ ਉਸ ਵਾਹਿਗੁਰੂ ਦੀ ਕਥਾ ਦਾ ਉਹਦੀ ਸਿਫਤ ਸਲਾਹ ਦਾ ਕਦੇ ਕੋਈ ਤੋਟਾ ਆ ਜਾਂਦਾ ਹੈ। ਤਾਂ ਹਜ਼ੂਰ ਇਸ ਦਾ ਜਵਾਬ ਦਿੰਦੇ ਨੇ, ਗੁਰਮੁਖੋ ਕਥਨਾ ਕਥੀ, ਵੀ ਉਸ ਵਾਹਿਗੁਰੂ ਦੀ ਕਥਾ ਨੂੰ ਕਥਨ ਕਰਦਿਆਂ ਹੋਇਆਂ ਨਾ ਆਵੇ ਤੋਟ, ਕਿਸੇ ਤਰ੍ਹਾਂ ਦੀ ਤੋਟ ਕਮੀ ਆਉਂਦੀ ਹੀ ਨਹੀਂ। ਅਸੀਂ ਜਿੰਨੀ ਵੀ ਵਾਹਿਗੁਰੂ ਦੀ ਕਥਾ ਕਰ ਲਈਏ, ਜਿੰਨਾ ਵੀ ਵਖਿਆਨ ਕਰ ਲਈਏ, ਜਿੰਨੀ ਵੀ ਸਿਫਤ ਸਲਾਹ ਕਰ ਲਈਏ, ਓਨੀ ਹੀ ਥੋੜ੍ਹੀ ਪ੍ਰਤੀਤ ਹੁੰਦੀ ਹੈ। ਕਿਉਂਕਿ ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਮਹਾਤਮਾ ਸ਼ੁਕਰਾਤ ਸਮੁੰਦਰ ਦੇ ਕਿਨਾਰੇ 'ਤੇ ਬੈਠੇ ਸਨ। ਇਹ ਕੋਈ ਬੱਚਾ ਹੱਥ ਵਿੱਚ ਉਸਨੇ ਪਿਆਲਾ ਪਕੜਿਆ ਹੋਇਆ ਹੈ, ਸਮੁੰਦਰ ਵਿੱਚੋਂ ਭਰਦਾ ਅਤੇ ਬਾਹਰ ਡੋਲ ਦਿੰਦਾ। ਕਾਫੀ ਦੇਰ ਤੱਕ ਉਹ ਇਹ ਕਿਰਿਆ ਕਰਦਾ ਰਿਹਾ, ਆਖਿਰ ਉਹ ਰੋਣ ਲੱਗਿਆ। ਜਦੋਂ ਰੋਣ ਲੱਗਿਆ ਤਾਂ ਸ਼ੁਕਰਾਤ ਉਸਦੇ ਕੋਲ ਆ ਕੇ ਕਹਿਣ ਲੱਗੇ, ਬੇਟਾ ਰੋਣਾ ਕਿਉਂ ਹੈ? ਕਹਿੰਦਾ, ਮਹਾਰਾਜ ਮੈਂ ਇਹ ਚਾਹੁੰਦਾ ਹਾਂ ਕਿ ਮੈਂ ਸਮੁੰਦਰ ਨੂੰ ਪਿਆਲੇ ਵਿੱਚ ਪਾ ਲਵਾਂ, ਪਰ ਇਹ ਸਮੁੰਦਰ ਮੇਰੇ ਪਿਆਲੇ ਵਿੱਚ ਪੈ ਨਹੀਂ ਰਿਹਾ, ਇਸ ਲਈ ਮੈਂ ਰੋ ਰਿਹਾ ਹਾਂ। ਉਸ ਵੇਲੇ ਮਹਾਤਮਾ ਸ਼ੁਕਰਾਤ ਕਹਿਣ ਲੱਗੇ, ਬੇਟਾ ਤੂੰ ਰੋ ਨਾ, ਠੀਕ ਹੈ ਜੇ ਤੇਰੇ ਪਿਆਲੇ ਵਿੱਚ ਸਮੁੰਦਰ ਨਹੀਂ ਪੈ ਸਕਦਾ, ਤਾਂ ਤੇਰਾ ਪਿਆਲਾ ਤਾਂ ਸਮੁੰਦਰ ਵਿੱਚ ਪੈ ਹੀ ਸਕਦਾ ਹੈ। ਜਿਹੜਾ ਕੰਮ ਨਹੀਂ ਹੋ ਸਕਦਾ ਅਸੀਂ ਉਹ ਕਰ ਰਹੇ ਹਾਂ। ਹਰ ਮਨੁੱਖ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਪੂਰੀ ਜਾਣਕਾਰੀ ਲੈ ਕੇ ਲੋਕਾਂ ਨੂੰ ਦੱਸਾਂ ਵੀ ਰੱਬ ਇਹੋ ਜਿਹਾ ਹੈ। ਇਹ ਤਾਂ ਇਸ ਤਰ੍ਹਾਂ ਦੀ ਗੱਲ ਹੀ ਹੈ, ਨਿਗੂਣੀ ਗੱਲ ਹੈ, ਜਿਵੇਂ ਉਹ ਬੱਚਾ ਪਿਆਲੇ ਵਿੱਚ ਸਮੁੰਦਰ ਨੂੰ ਪਾਉਣ ਦਾ ਯਤਨ ਕਰ ਰਿਹਾ ਸੀ। ਅਸੀਂ ਵੀ ਆਪਣੇ ਬੁੱਧੀ ਦੇ ਪਿਆਲੇ ਵਿੱਚ, ਦਿਮਾਗ ਦੇ ਪਿਆਲੇ ਦੇ ਵਿੱਚ, ਆਪਣੀਆਂ ਸੋਚਾਂ ਦੇ ਮੰਡਲ ਦੇ ਵਿੱਚ ਉਸ ਪਰਮਾਤਮਾ ਨੂੰ ਕੈਦ ਕਰਕੇ ਰੱਖਣਾ ਚਾਹੁੰਦੇ ਹਾਂ, ਪਰ ਇਸ ਤਰ੍ਹਾਂ ਉਹ ਹੋ ਨਹੀਂ ਸਕਦਾ। ਸਾਡਾ ਪਿਆਲਾ ਤਾਂ ਉਹਦੇ ਵਿੱਚ ਸਮਾ ਸਕਦਾ, ਸਾਡੀ ਹਿਕਮਤ, ਸਾਡੀ ਵਿੱਦਿਆ, ਸਾਡਾ ਗਿਆਨ, ਸਾਡੀ ਸੋਚ ਤਾਂ ਉਹਦੇ ਵਿੱਚ ਲੀਨ ਹੋ ਸਕਦੀ ਹੈ, ਪਰ ਉਹ ਸਾਡੀ ਸੋਚ ਦਾ ਕੈਦੀ ਨਹੀਂ ਬਣ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਕਥਨਾ ਕਥੀ ਨਾ ਆਵੈ ਤੋੜ, ਵੀ ਜਿਹੜੇ ਕਥਨ ਕੀਤੇ ਹੋਏ ਪਹਿਲਾਂ ਹੀ ਵਖਿਆਨ ਨੇ ਉਹਨਾਂ ਨੂੰ ਕਥਨ ਕਰਨ 'ਤੇ ਅਸੀਂ ਸਾਰਾ ਜ਼ੋਰ ਲਾਈ ਜਾਂਦੇ ਹਾਂ, ਪਰ ਇਸ ਤਰ੍ਹਾਂ ਵੀ ਵਾਹਿਗੁਰੂ ਦੇ ਗੁਣਾਂ ਦੀ ਤੋਟ ਨਹੀਂ ਆ ਸਕਦੀ।
ਕਥ ਕਥ ਕਥੀ ਕੋਟੀ ਕੋਟ ਕੋਟ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਹੀ ਬੰਦਿਆਂ ਨੇ ਪਹਿਲਾਂ ਉਸ ਵਾਹਿਗੁਰੂ ਪਰਮੇਸ਼ਰ ਦੀ ਕਥਾ ਨੂੰ ਵਰਣਨ ਕੀਤਾ ਅਤੇ ਕਰੋੜਾਂ ਹੁਣ ਵੀ ਕਰੀ ਜਾ ਰਹੇ ਨੇ। ਕਿੰਨੇ ਵਿਦਵਾਨ ਨੇ, ਕਿੰਨੇ ਕਥਾਵਾਚਕ ਨੇ, ਕਿੰਨੇ ਪ੍ਰਚਾਰਕ ਨੇ ਸਾਰੇ ਧਰਮਾਂ ਦੇ, ਅਤੇ ਵੇਖ ਲਓ ਰੱਬ ਦੇ ਬਾਰੇ ਸਾਰੇ ਹੀ ਕੁਝ ਨਾ ਕੁਝ ਦੱਸ ਰਹੇ ਨੇ, ਅਤੇ ਕਰੋੜਾਂ ਹੀ ਅੱਗੇ ਨੂੰ ਵੀ ਕਥਨ ਕਰਨਗੇ। ਪਰ ਹਜ਼ੂਰ ਕਹਿੰਦੇ ਇਹ ਗੱਲ ਯਾਦ ਰੱਖੋ, ਕਥਨਾ ਕਥੀ ਨਾ ਆਵੇ ਤੋਟ। ਵਿਦਵਾਨ ਲੋਕ ਚਾਹੇ ਕਿੰਨੇ ਵੀ ਵਾਹਿਗੁਰੂ ਦੀ ਕਥਾ ਕਰੀ ਜਾਣ, ਕਿੰਨਾ ਵੀ ਲੈਕਚਰ ਵਖਿਆਨ ਕਰੀ ਜਾਣ, ਅਤੇ ਪਰ ਵਾਹਿਗੁਰੂ ਦੇ ਗੁਣਾਂ ਦਾ, ਉਹਦੀ ਸਿਫਤ ਦਾ ਕਦੇ ਤੋਟਾ ਨਹੀਂ ਆ ਸਕਦਾ।
ਦਿੰਦਾ ਦੇ ਲੈਂਦੇ ਥੱਕ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੀ ਦਾਤਾਰਗੀ ਦੇ ਗੁਣ ਨੂੰ ਇੱਥੇ ਹੁਣ ਵਿਸ਼ੇਸ਼ ਰੂਪ ਦੇ ਵਿੱਚ ਉਚਾਰਨ ਕਰਦੇ ਹਨ ਵੀ ਉਹ ਵੇਖ ਲਓ ਦਾਤਾ ਕਿਤਨਾ ਦਿਆਲੂ ਕਿਰਪਾਲੂ ਹੈ। ਜਦ ਤੋਂ ਸੰਸਾਰ ਬਣਿਆ ਹੈ, ਜਦ ਤੋਂ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ, ਦਿੰਦਾ ਦੇ, ਉਹ ਦੇਣ ਵਾਲਾ ਦਾਤਾ ਉਸ ਵੇਲੇ ਤੋਂ ਸਾਨੂੰ ਦਿੰਦਾ ਆ ਰਿਹਾ ਹੈ। ਲੈਂਦੇ ਥੱਕ ਪਾਏ ਅਤੇ ਲੈਣ ਵਾਲੇ ਥੱਕ ਜਾਂਦੇ ਨੇ। ਜਦ ਤੋਂ ਸੰਸਾਰ ਬਣਿਆ ਉਸ ਵੇਲੇ ਤੋਂ ਹਰ ਜੀਵ ਨੂੰ ਵਾਹਿਗੁਰੂ ਪਰਮੇਸ਼ਰ ਰਿਜਕ ਦੇ ਰਿਹਾ ਹੈ ਅਤੇ ਲੈਂਦਿਆਂ ਲੈਂਦਿਆਂ ਅਸੀਂ ਥੱਕ ਜਾਂਦੇ, ਭਾਵ ਸਾਡੇ ਦੰਦ ਵੀ ਜਵਾਬ ਦੇ ਜਾਂਦੇ ਨੇ, ਕੰਨ ਵੀ ਜਵਾਬ ਦੇ ਜਾਂਦੇ ਨੇ, ਅਤੇ ਵਾਹਿਗੁਰੂ ਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਆਉਂਦਾ। ਇਸੇ ਤਰ੍ਹਾਂ ਸਾਡਾ ਸਰੀਰ ਹੈ, ਮਾਤਾ ਦੇ ਗਰਭ ਦੇ ਵਿੱਚ ਹੁੰਦਾ, ਉਸ ਵੇਲੇ ਵੀ ਵਾਹਿਗੁਰੂ ਸਾਨੂੰ ਉੱਥੇ ਰੋਜੀ ਦਿੰਦਾ। ਮਾਤਾ ਦੀ ਖਾਧੀ ਖੁਰਾਕ ਨਾੜੂਏ ਰਾਹੀਂ ਬੱਚੇ ਨੂੰ ਅੰਦਰ ਮਿਲਦੀ ਹੈ, ਜਿਹਦੇ ਨਾਲ ਸਰੀਰ ਵਾਧਾ ਫੁੱਲਦਾ ਹੈ। ਫਿਰ ਜਦੋਂ ਬੱਚਾ ਜਨਮ ਲੈਂਦਾ ਹੈ ਅਤੇ ਉਸ ਵੇਲੇ ਉਸਨੂੰ ਦੁੱਧ ਪ੍ਰਾਪਤ ਹੋ ਜਾਂਦਾ। ਵਾਹਿਗੁਰੂ ਪਰਮੇਸ਼ਰ ਹੀ ਸਾਰਾ ਕੁਝ ਕਰਦਾ ਹੈ ਨਾ। ਹੁਣ ਬੱਚੇ ਦੇ ਜਨਮ ਸਾਰ ਹੀ ਅਤੇ ਮਾਤਾ ਦੇ ਅਸਤਨਾ ਵਿੱਚ ਦੁੱਧ ਆ ਜਾਣਾ, ਇਹ ਵਾਹਿਗੁਰੂ ਦੀ ਹੀ ਇੱਕ ਵੱਡੀ ਦਾਤ ਹੈ ਨਾ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਸੁਖਮਨੀ ਸਾਹਿਬ ਬਾਣੀ ਦੇ ਵਿੱਚ ਫਰਮਾਇਆ ਹੈ, ਨਿਰਗੁਣ ਯਾਰੇ ਯਾਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਮੈਂ ਜਿਨ੍ਹਾਂ ਹੈ ਉਬਾਰਿਆ, ਬਾਰ ਬਵਸਥਾ ਤੁਝ ਹੈ ਪਿਆਰਾ, ਦੂਧ ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆ ਉੱਪਰ ਸਾਖ ਸਹਿਨ, ਮੁੱਖ ਅਪਿਆਉ ਬੈਠ ਕੋ ਦੇਣ। ਜਿਵੇਂ ਜਿਵੇਂ ਸਰੀਰ ਨੂੰ ਲੋੜ ਹੁੰਦੀ ਹੈ, ਬੱਚੇ ਨੂੰ ਦੁੱਧ ਦੀ ਲੋੜ ਹੁੰਦੀ, ਉਸ ਵੇਲੇ ਦੁੱਧ ਉਸਨੂੰ ਮਿਲ ਜਾਂਦਾ। ਜਵਾਨ ਹੋਏ ਨੂੰ ਹੋਰ ਪਦਾਰਥਾਂ ਦੇ ਖਾਣ ਦੀ ਇੱਛਾ ਪੈਦਾ ਹੁੰਦੀ। ਕਿੰਨੇ ਪਦਾਰਥ ਨੇ, ਪਹਿਲਾਂ ਤਾਂ 36 ਪ੍ਰਕਾਰ ਦੇ ਭੋਜਨ ਹੀ ਦੱਸੇ ਜਾਂਦੇ ਸਨ, ਹੁਣ ਤਾਂ ਸੈਂਕੜੇ ਹਜ਼ਾਰਾਂ ਪ੍ਰਕਾਰ ਦੇ ਹੀ ਨੇ, ਜਿੰਨੇ ਮਰਜ਼ੀ ਕੋਈ ਖਾਈ ਜਾਵੇ। ਇਸੇ ਲਈ ਬਿਰਧ ਅਵਸਥਾ ਵਿੱਚ ਉਹੋ ਜਿਹੇ ਭੋਜਨ ਸਾਨੂੰ ਮਿਲ ਜਾਂਦੇ ਨੇ। ਹਜ਼ੂਰ ਕਹਿੰਦੇ ਦੇਣ ਵਾਲਾ ਦਾਤਾ ਦੇਈ ਜਾਂਦਾ ਅਤੇ ਭਾਈ ਲੈਣ ਵਾਲੇ ਹੀ ਥੱਕ ਜਾਂਦੇ ਹਨ।
ਜੁਗਾਂ ਜੁਗੰਤਰ ਖਾਹੀ ਖਾ।
ਵੇਖ ਲਓ ਜਿਤਨੇ ਵੀ ਜੀਵ ਨੇ ਜੁਗਾਂ ਜੁਗੰਤਰਾਂ ਤੋਂ, ਖਾਹੀ ਦਾ ਅਰਥ ਹੈ ਪਦਾਰਥਾਂ ਨੂੰ, ਖਾਹੀ ਦਾ ਅਰਥ ਹੈ ਖਾਈ ਜਾਂਦੇ ਨੇ। ਜਦ ਤੋਂ ਸੰਸਾਰ ਬਣਿਆ ਉਸ ਵੇਲੇ ਤੋਂ ਲੈ ਕੇ ਸਤਯੁਗ ਤੋਂ ਲੈ ਕੇ ਪਤਾ ਨਹੀਂ ਯੁਗ ਵੀ ਕਿੰਨੀ ਵਾਰੀ ਮੁੜ ਮੁੜ ਕੇ ਆਉਂਦੇ ਜਾਂਦੇ ਰਹਿੰਦੇ ਨੇ। ਹਜ਼ੂਰ ਕਹਿੰਦੇ ਨੇ ਜੁਗਾਂ ਜੁਗੰਤਰਾਂ ਤੋਂ ਲੈ ਕੇ ਹੁਣ ਤੱਕ ਸਾਰੇ ਜੀਵ ਭਾਈ ਪਦਾਰਥ ਖਾਂਦੇ ਆ ਰਹੇ ਨੇ, ਦੇਣ ਵਾਲਾ ਦਾਤਾ ਇੱਕੋ ਹੀ ਹੈ।
ਹੁਕਮੀ ਹੁਕਮ ਚਲਾਏ ਰਾਹ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਹੁਕਮੀ ਹੁਕਮ ਦਾ ਮਾਲਕ ਹੈ। ਹੁਕਮੀ ਹੁਕਮ ਚਲਾਏ ਰਾਹ, ਉਹ ਵਾਹਿਗੁਰੂ ਆਪਣੇ ਹੁਕਮ ਦੁਆਰਾ ਹੀ ਸਾਰੇ ਜੀਵਾਂ ਨੂੰ ਰਾਹੋ ਦਾ ਅਰਥ ਹੈ ਰਾਹ 'ਤੇ ਤੋਰਦਾ। ਰਾਹ ਤੋਂ ਮੁਰਾਦ ਹੈ ਜਿਹੜੇ ਜੀਵਨ ਦੇ ਪੰਧ ਨੇ, ਉਹਨਾਂ 'ਤੇ ਵਾਹਿਗੁਰੂ ਪਰਮੇਸ਼ਰ ਸਭ ਨੂੰ ਤੋਰਦਾ। ਕੋਈ ਕਿਸੇ ਪਾਸੇ ਤੁਰਿਆ ਜਾਂਦਾ, ਕੋਈ ਕਿਸੇ ਪਾਸੇ ਤੁਰਿਆ ਜਾਂਦਾ, ਇਹ ਉਸ ਹੁਕਮੀ ਦੇ ਹੁਕਮ ਦੀ ਖੇਡ ਹੈ। ਕੋਈ ਚੰਗੇ ਪਾਸੇ, ਕੋਈ ਮੰਦੇ ਪਾਸੇ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ, ਸਾਰਿਆਂ ਦੇ ਵੱਖੋ ਵੱਖਰੇ ਰਾਹ ਨੇ। ਹੁਕਮੀ ਹੁਕਮ ਚਲਾਏ ਰਾਹੋ, ਉਹ ਹੁਕਮ ਦਾ ਮਾਲਕ ਇਹਨਾਂ ਜੀਵਾਂ ਨੂੰ ਆਪਣੇ ਹੁਕਮ ਦੁਆਰਾ ਹੀ ਵੱਖੋ ਵੱਖਰੇ ਰਾਹਾਂ 'ਤੇ ਚਲਾ ਰਿਹਾ ਹੈ। ਜਾਂ ਹੁਕਮੀ ਹੁਕਮ ਚਲਾਏ ਰਾਹੋ, ਉਸ ਵਾਹਿਗੁਰੂ ਨੇ ਜਿਹੜੇ ਆ ਧਰਮ ਦੇ ਰਸਤੇ ਨੇ ਇਹ ਵੀ ਤਾਂ ਉਸੇ ਨੇ ਆਪ ਹੀ ਚਲਾਏ ਨੇ। ਮੁਸਲਮਾਨ ਆਪਣੇ ਧਰਮ ਦੇ ਪੰਥੇ ਸਫ਼ਰ ਕਰ ਰਹੇ ਨੇ, ਹਿੰਦੂ ਆਪਣੇ ਧਰਮ 'ਤੇ, ਬਾਕੀ ਜਿਹੜੇ ਹੋਰ ਧਰਮ ਨੇ ਇਹ ਸਾਰੇ ਰਾਹ ਵਾਹਿਗੁਰੂ ਦੇ ਚਲਾਏ ਹੋਏ ਨੇ। ਹੁਕਮੀ ਹੁਕਮ ਚਲਾਏ ਰਾਹੋ, ਉਸ ਹੁਕਮ ਦੇ ਮਾਲਕ ਨੇ ਭਾਈ ਆਹ ਜਿਹੜਾ ਸਿੱਖੀ ਧਰਮ ਹੈ ਇਹ ਵੀ ਤਾਂ ਉਸੇ ਨੇ ਇੱਕ ਰਾਹ ਚਲਾਇਆ ਹੈ, ਅਤੇ ਇਸ ਉੱਤੇ ਭਾਈ ਹਰ ਗੁਰਸਿੱਖ ਮਾਈ ਭਾਈ ਨੂੰ ਚੱਲਣਾ ਚਾਹੀਦਾ ਹੈ। ਰਾਹ ਤਾਂ ਸਾਰੇ ਹੀ, ਮਜ਼ਹਬ ਤਾਂ ਸਾਰੇ ਹੀ ਉਸਦੇ ਚਲਾਏ ਹੋਏ ਨੇ, ਪਰ ਹਜ਼ੂਰ ਕਹਿੰਦੇ ਜੋ ਸਾਡੇ ਸਿੱਖਾਂ ਲਈ ਉਸਨੇ ਸਿੱਖੀ ਦਾ ਮਾਰਗ ਸਾਨੂੰ ਬਖਸ਼ਿਸ਼ ਕੀਤਾ ਹੈ ਅਤੇ ਹਰ ਗੁਰਸਿੱਖ ਮਾਈ ਭਾਈ ਨੂੰ ਉਸ 'ਤੇ ਚੱਲਣਾ ਚਾਹੀਦਾ ਹੈ। ਉਹ ਹੁਕਮ ਦਾ ਮਾਲਕ ਹੀ ਆਪਣੇ ਹੁਕਮ ਦੇ ਵਿੱਚ ਸਭ ਨੂੰ ਵੱਖੋ ਵੱਖਰੇ ਰਾਹਾਂ 'ਤੇ ਤੋਰ ਰਿਹਾ ਹੈ।
ਨਾਨਕ ਬਿਗਸੈ ਬੇਪਰਵਾਹ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਨਾਨਕ ਵਿਗਸੈ ਬੇਪਰਵਾਹ, ਉਹ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਅਤੇ ਇਹਨਾਂ ਜੀਵਾਂ ਨੂੰ ਤੱਕ ਤੱਕ ਕੇ ਜੋ ਜੋ ਕੁਛ ਕਰਦੇ ਨੇ ਅਤੇ ਇਹਨਾਂ ਨੂੰ ਵੇਖ ਵੇਖ ਕੇ ਵਿਗਸੈ ਦਾ ਅਰਥ ਹੈ ਬਹੁਤ ਪ੍ਰਸੰਨ ਹੋ ਰਿਹਾ ਹੈ, ਬੜਾ ਖੁਸ਼ ਹੋ ਰਿਹਾ ਹੈ। ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਹਾਂ, ਫਿਰ ਉਹਨਾਂ ਦੀ ਪਾਲਣਾ ਪੋਸ਼ਣਾ ਹੁੰਦੀ ਹੈ, ਫਿਰ ਅਸੀਂ ਉਹਨਾਂ ਨੂੰ ਲਿਖਾਈ ਪੜ੍ਹਾਈ ਵਾਲੇ ਪਾਸੇ ਤੋਰਦੇ ਹਾਂ, ਫਿਰ ਕਿਸੇ ਨਾ ਕਿਸੇ ਕੰਮ ਕਾਰ ਵੱਲ ਉਹਨਾਂ ਨੂੰ ਤੋਰਦੇ ਹਾਂ, ਅਤੇ ਜਿਵੇਂ ਜਿਵੇਂ ਬੱਚੇ ਕਿਸੇ ਰਾਹ ਤੁਰਦੇ ਨੇ ਅਤੇ ਕਾਮਯਾਬ ਹੁੰਦੇ ਨੇ, ਉਹਨਾਂ ਨੂੰ ਵੇਖ ਵੇਖ ਕੇ ਮਾਤਾ ਪਿਤਾ ਖੁਸ਼ ਹੁੰਦੇ ਨੇ, ਇਸੇ ਤਰ੍ਹਾਂ ਉਹ ਪਰਮਾਤਮਾ ਵੀ ਸਾਡੀ ਇਸ ਲੀਲਾ ਨੂੰ ਵੇਖ ਵੇਖ ਕੇ ਪ੍ਰਸੰਨ ਹੋ ਰਿਹਾ ਹੈ, ਸਾਨੂੰ ਵੇਖ ਵੇਖ ਕੇ ਖੁਸ਼ ਹੋ ਰਿਹਾ ਹੈ, ਕਿਉਂਕਿ ਉਹ ਪਰਮਾਤਮਾ ਮਹਾਨ ਦਿਆਲੂ ਕਿਰਪਾਲੂ ਹੈ, ਉਹ ਸਾਨੂੰ ਵੇਖ ਵੇਖ ਕੇ ਖੁਸ਼ ਹੋ ਰਿਹਾ ਹੈ। ਉਹਦੇ ਮਨ ਦੇ ਵਿੱਚ ਕਦੇ ਗਿਲਾ ਸ਼ਿਕਵਾ ਗੁੱਸਾ ਤਾਂ ਆਉਂਦਾ ਹੀ ਨਹੀਂ ਹੈ। ਇਸੇ ਲਈ ਸਤਿਗੁਰੂ ਦੇ ਬਚਨ ਨੇ ਮੇਰਾ ਸੁੰਦਰ ਸਵਾਮੀ ਜੀ ਉਹ ਕਦੇ ਨਾ ਬੋਲੇ ਕੌਰ, ਉਹ ਮੇਰਾ ਸੁੰਦਰ ਮਾਲਕ ਵਾਹਿਗੁਰੂ ਪਰਮੇਸ਼ਰ ਐਸਾ ਹੈ ਉਹ ਕਦੇ ਕੌੜਾ ਨਹੀਂ ਬੋਲਦਾ, ਔਰ ਉਹ ਤਾਂ ਮਿੱਠਾ ਹੀ ਬੋਲਦਾ, ਪਿਆਰ ਦੇ ਬਚਨ ਬੋਲਦਾ ਹੈ ਅਤੇ ਪ੍ਰੇਮ ਦੇ ਬਚਨ ਹੀ ਉਹਨੂੰ ਪ੍ਰਵਾਨ ਨੇ। ਇਸੇ ਲਈ ਹਜ਼ੂਰ ਕਹਿੰਦੇ ਭਾਈ ਉਹ ਹੁਕਮ ਦਾ ਮਾਲਕ ਆਪਣੇ ਹੁਕਮ ਦੇ ਅੰਦਰ ਹੀ ਸਾਰੇ ਜੀਵਾਂ ਨੂੰ ਵੱਖੋ ਵੱਖਰੇ ਰਾਹ 'ਤੇ ਤੋਰ ਰਿਹਾ ਹੈ, ਅਤੇ ਫਿਰ ਉਹਨਾਂ ਨੂੰ ਵੇਖ ਵੇਖ ਕੇ ਬੇਪਰਵਾਹ ਵਾਹਿਗੁਰੂ ਪ੍ਰਸੰਨ ਵੀ ਹੁੰਦਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਨੇ, ਜਿਹਦੇ ਵਿੱਚ ਵਿਸ਼ੇਸ਼ ਕਰਕੇ ਵਾਹਿਗੁਰੂ ਦੀ ਸਿਫਤ ਸਲਾਹ ਦਾ ਜ਼ਿਕਰ ਸਤਿਗੁਰੂ ਮਹਾਰਾਜ ਨੇ ਕੀਤਾ। ਆਪਾਂ ਇਸ ਉਪਦੇਸ਼ ਨੂੰ ਸੁਣਿਆ ਅਤੇ ਸੁਣ ਕੇ ਇਹਨੂੰ ਮਨ ਵਿੱਚ ਵਸਾਉਣਾ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਬਿਗਸੈ ਬੇਪਰਵਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।